ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਦਾਦਰ ਸੋ ਆਓ ਸੁਨੋ ਇਹ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਦਾਦਰ ਸੋ ਆਓ ਸੁਨੋ ਇਹ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਦਾਦਰ ਸੋ ਆਓ ਸੁਨੋ ਇਹ ਬਿਆਨ, ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦਗਾਏ ਜ਼ਬੂਰ। ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦਗਾਏ ਜ਼ਬੂਰ। ਖੁਦਾ ਤਰਸੋ ਆਓ ਸੁਨੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦੱਸੋ ਆਓ ਸੁਨੋ ਐ ਬਿਆਨ, ਬਦੀ ਮੇਰੇ ਦਿਲ ਵਿੱਚ ਹੋਵੇ ਕਦੇ ਵੀ ਨਾ ਮੇਰੀ ਸੁਨੇਗਾ ਖੁਦਾ। ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੇ ਵੀ ਨਾ ਮੇਰੀ ਸੁਨੇਗਾ ਖੁਦਾ। ਖੁਦਾ ਦੱਸੋ ਆਓ ਸੁਨੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਸੁਨੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਨੀ ਧਰ ਕੇ ਕੰਨੋ ਉਸਨੇ ਮੇਰੀ ਪੁਕਾਰ। ਸੁਨੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਨੀ ਧਰ ਕੇ ਕੰਨੋ ਉਸਨੇ ਮੇਰੀ ਪੁਕਾਰ। ਖੁਦਾ ਦੱਸੋ ਆਓ ਸੁਨੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦੱਸੋ ਆਓ ਸੁਨੋ ਐ ਬਿਆਨ, مبارک خدا ہے مبارک خدا دعا سنتا کرگا رحم صدا مبارک خدا ہے مبارک خدا دعا سنتا کرگا رحم صدا خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان
پیارے بچوں ਖੁਦਾਵੰਦ ਦੀ ਤਾਰੀਫ ਤੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇਹ ਦੱਸਾਂਗੀ ਕਿ ਯਿਸੂ ਮਸੀਹ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਨਮਕ ਦੀ ਤਰ੍ਹਾਂ ਬਣੀਏ ਤਾਂ ਕਿ ਲੋਕ ਸਾਨੂੰ ਵੇਖ ਕੇ ਇਹ ਜਾਣਨ ਕਿ ਅਸੀਂ ਯਿਸੂ ਮਸੀਹ ਦੇ ਪੈਰੋਕਾਰ ਹਾਂ। ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 5ਵੇਂ ਬਾਪ ਦੀ 13ਵੀਂ ਆਇਤ ਤੋਂ ਲੈ ਕੇ 16ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਇਹ ਲਿਖਿਆ ਹੈ ਕਿ ਤੁਸੀਂ ਜ਼ਮੀਨ ਦੇ ਨਮਕ ਹੋ, ਲੇਕਿਨ ਅਗਰ ਨਮਕ ਦਾ ਮਜ਼ਾ ਜਾਂਦਾ ਰਹੇ ਤੇ ਉਹ ਕਿਸ ਚੀਜ਼ ਨਾਲ ਨਮਕੀਨ ਕੀਤਾ ਜਾਏਗਾ? ਫਿਰ ਉਹ ਕਿਸੇ ਕੰਮ ਦਾ ਨਹੀਂ ਸਵਾਏ ਇਹਦੇ ਕਿ ਬਾਹਰ ਸੁੱਟ ਦਿੱਤਾ ਜਾਏ ਤੇ ਲੋਕਾਂ ਦੇ ਪੈਰਾਂ ਦੇ ਥੱਲੇ ਰੌਂਦਿਆ ਜਾਏ। ਤੁਸੀਂ ਦੁਨੀਆਂ ਦੇ ਨੂਰ ਹੋ, ਜਿਹੜਾ ਸ਼ਹਿਰ ਪਹਾੜ ਤੇ ਵੇ ਉਹ ਛੁਪ ਨਹੀਂ ਸਕਦਾ ਤੇ ਚਿਰਾਗ ਜਲਾ ਕੇ ਪੈਮਾਨੇ ਦੇ ਥੱਲੇ ਨਹੀਂ ਰੱਖਿਆ ਜਾਂਦਾ, ਬਲਕਿ ਅਸੀਂ ਉਹਨੂੰ ਚਿਰਾਗਦਾਨ 'ਚ ਰੱਖਦੇ ਹਾਂ ਤੇ ਫਿਰ ਉਹਦੇ ਨਾਲ ਘਰ ਦੇ ਸਾਰੇ ਲੋਕਾਂ ਨੂੰ ਰੋਸ਼ਨੀ ਪਹੁੰਚ ਦਈਏ। ਇਸੇ ਤਰ੍ਹਾਂ ਤੁਹਾਡੀ ਰੋਸ਼ਨੀ ਆਦਮੀਆਂ ਦੇ ਸਾਹਮਣੇ ਚਮਕੇ ਤਾਂ ਕਿ ਉਹ ਤੁਹਾਡੇ ਨੇਕ ਕੰਮਾਂ ਤੋਂ ਵੇਖ ਕੇ ਤੁਹਾਨੂੰ ਬਾਪ ਦੀ ਜਿਹੜਾ ਆਸਮਾਨ 'ਤੇ ਵੇ ਤਮਜੀਦ ਕਰਨ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਦੀਆਂ ਇਹ ਖੂਬਸੂਰਤ ਆਇਤਾਂ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀਆਂ ਨੇ ਕਿ ਯਿਸੂ ਮਸੀਹ ਨੇ ਸਾਨੂੰ ਇਹ ਫਰਮਾਇਆ ਹੈ ਕਿ ਅਸੀਂ ਨਮਕ ਦੀ ਤਰ੍ਹਾਂ ਬਣੀਏ ਤਾਂ ਕਿ ਲੋਕ ਸਾਨੂੰ ਵੇਖ ਕੇ ਸਾਡੇ ਬਾਪ ਦੀ ਜਿਹੜਾ ਆਸਮਾਨ 'ਤੇ ਵੀ ਉਹਦੀ ਤਮਜੀਦ ਕਰਨ। ਪਿਆਰੇ ਬੱਚੋ, ਜਦੋਂ ਯਿਸੂ ਮਸੀਹ ਇਸ ਦੁਨੀਆਂ 'ਚ ਸਨ ਤੇ ਉਹ ਲੋਕਾਂ ਨੂੰ ਖੁਦਾਵੰਦ ਦੀ ਬਾਦਸ਼ਾਹੀ ਦੀ ਖੁਸ਼ਖਬਰੀ ਸੁਣਾਉਣ ਦੇ ਨਾਲ ਨਾਲ ਆਪਣੇ ਸ਼ਾਗਿਰਦਾਂ ਨੂੰ ਵੀ ਸਿਖਾਉਣ ਦੇ ਲਈ ਵਕਤ ਕੱਢ ਲੈਂਦੇ ਸਨ। ਯਿਸੂ ਮਸੀਹ ਦੇ ਖਾਸ 12 ਦੋਸਤਾਂ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਸਨ ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਏ ਸਨ ਤੇ ਉਹਨਾਂ ਦੀ ਫਰਮਾ ਬਰਦਾਰੀ ਕਰਦੇ ਸਨ। ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਸਨ ਕਿ ਮੇਰੇ ਪੈਰੋਕਾਰ ਬਣਨ ਦੇ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਲੋਕ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਤੇ ਤਵੱਜਾ ਨਾਲ ਸੁਣਦੇ ਸਨ। ਪਿਆਰੇ ਬੱਚੋ, ਉਹਨਾਂ ਲੋਕਾਂ 'ਚ ਕਈ ਕਿਸਮ ਦੇ ਲੋਕ ਸ਼ਾਮਿਲ ਹੁੰਦੇ ਸਨ। ਔਰਤਾਂ ਵੀ, ਮਾਹੀਗੀਰ ਵੀ, ਦੁਕਾਨਦਾਰ, ਕਾਰੀਗਰ, ਸੌਦਾਗਰ ਤੇ ਮਹਿਸੂਲ ਲੈਣ ਵਾਲੇ ਵੀ ਸ਼ਾਮਿਲ ਹੁੰਦੇ ਸਨ ਤੇ ਫਿਰ ਲੜਕੇ ਤੇ ਲੜਕੀਆਂ ਵੀ ਮੌਜੂਦ ਹੁੰਦੀਆਂ ਸਨ। ਛੋਟੇ ਛੋਟੇ ਬੱਚੇ ਵੀ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦੇ ਸਨ। ਸੋ ਯਿਸੂ ਮਸੀਹ ਇੱਕ ਦਿਨ ਉਹਨਾਂ ਸਾਰਿਆਂ ਨੂੰ ਇਹ ਕਹਿਣ ਲੱਗੇ ਕਿ ਜਦੋਂ ਤੁਸੀਂ ਮੇਰੇ ਪੈਰੋਕਾਰ ਬਣ ਜਾਂਦੇ ਹੋ ਤੇ ਫਿਰ ਤੁਸੀਂ ਜਿੱਥੇ ਕਿਤੇ ਵੀ ਹੋਵੋ ਮੇਰੀ ਖਿਦਮਤ ਕਰ ਸਕਦੇ ਹੋ। ਤੁਸੀਂ ਜਿੱਥੇ ਰਹਿੰਦੇ ਹੋਵੋ, ਜਿੱਥੇ ਮੁਲਾਜ਼ਮਤ ਕਰਦੇ ਹੋ ਜਾਂ ਕਾਰੋਬਾਰ ਕਰਦੇ ਹੋਵੋ, ਗਰਜ਼ ਹਰ ਜਗ੍ਹਾ 'ਤੇ ਮੇਰੀ ਖਿਦਮਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਨਮਕ ਦੀ ਮਾਨਦ ਹੋਵੋਗੇ, ਕਿਉਂਕਿ ਨਮਕ ਨਾਲ ਚੀਜ਼ਾਂ ਨੂੰ ਮਜ਼ੇਦਾਰ ਬਣਾਇਆ ਜਾਂਦਾ ਹੈ। ਸੋ ਅਗਰ ਤੁਸੀਂ ਦੁਨੀਆਂ ਦੇ ਸਭ ਤੋਂ ਕਿਸੇ ਛੋਟੇ ਕੋਨੇ 'ਚ ਵੀ ਰਹਿੰਦੇ ਹੋ, ਤੁਸੀਂ ਉਹਨੂੰ ਤਾਜ਼ਾ ਅਤੇ ਸਿਹਤ ਬਖਸ਼ ਰੱਖ ਸਕਦੇ ਹੋ। ਪਿਆਰੇ ਬੱਚੋ, ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਕਿ ਅਗਰ ਤੁਸੀਂ ਖੁਦਾ ਬਾਪ ਨਾਲ ਮੁਹੱਬਤ ਰੱਖਦੇ ਹੋ ਤੇ ਫਿਰ ਦਿਆਨਦਾਰ, ਇਨਸਾਫ ਪ੍ਰਸਤ ਤੇ ਮਿਹਨਤੀ ਬਣੋ, ਜ਼ਰੂਰਤਮੰਦਾਂ ਦੀ ਮਦਦ ਕਰੋ। ਅਗਰ ਕਿਸੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੇ ਉਹਦੀ ਮਦਦ ਕਰੋ। ਅਗਰ ਕੋਈ ਮੁਹਤਾਜ ਤੁਹਾਡੇ ਕੋਲੋਂ ਕਿਸੇ ਚੀਜ਼ ਦੇ ਲਈ ਦਰਖਾਸਤ ਕਰ ਰਿਹਾ ਹੈ ਤੇ ਅਗਰ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤੇ ਉਹਦੀ ਮਦਦ ਜ਼ਰੂਰ ਕਰੋ। ਪਿਆਰੇ ਬੱਚੋ, ਯਾਦ ਰੱਖੋ ਕਿ ਨਮਕ ਖਾਣੇ ਨੂੰ ਜ਼ਾਇਕਾ ਦਿੰਦਾ ਹੈ। ਸੋ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਇਹ ਤਾਲੀਮ ਦਿੱਤੀ ਹੈ ਕਿ ਅਸੀਂ ਵੀ ਇਸ ਦੁਨੀਆਂ 'ਚ ਰਹਿ ਕੇ ਖੁਦਾ ਬਾਪ ਦੀ ਮੁਹੱਬਤ ਨੂੰ ਦੂਸਰਿਆਂ ਤੱਕ ਪਹੁੰਚਾਈਏ, ਆਪਣੀ ਜ਼ਿੰਦਗੀ 'ਚੋਂ ਉਹਨਾਂ ਦਾ ਜਲਾਲ ਜ਼ਾਹਿਰ ਕਰੀਏ। ਪਿਆਰੇ ਬੱਚੋ, ਯਿਸੂ ਮਸੀਹ ਨੇ ਇਹ ਫਰਮਾਇਆ ਕਿ ਤੁਹਾਡੀਆਂ ਗੱਲਾਂ ਤੇ ਕੰਮਾਂ ਤੋਂ ਲੋਕ ਤੁਹਾਨੂੰ ਇਹ ਜਾਣਨ ਕਿ ਤੁਸੀਂ ਮੇਰੇ ਪੈਰੋਕਾਰ ਹੋ। ਯਿਸੂ ਮਸੀਹ ਨੇ ਫਿਰ ਇਹ ਵੀ ਕਿਹਾ ਕਿ ਉਸ ਸ਼ਹਿਰ ਦੀ ਤਰਫ ਨਜ਼ਰਾਂ ਉਠਾਓ ਜਿਹੜਾ ਸਾਹਮਣੇ ਪਹਾੜ ਤੇ ਬਣਿਆ ਹੈ। ਇਹ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਹਰ ਕੋਈ ਉਹਨੂੰ ਵੇਖ ਸਕਦਾ ਹੈ। ਇਸ ਲਈ ਮੇਰੇ ਪੈਰੋਕਾਰਾਂ ਨੂੰ ਵੀ ਦੂਸਰਿਆਂ ਤੋਂ ਅਲੱਗ ਤੇ ਫਰਕ ਨਜ਼ਰ ਆਉਣਾ ਚਾਹੀਦਾ ਹੈ ਤਾਂ ਕਿ ਸਭ ਲੋਕ ਇਹ ਜਾਣ ਲੈਣ ਕਿ ਤੁਸੀਂ ਮੈਨੂੰ ਪਾ ਲਿਆ ਹੈ। یسوع مسیح نے یہ فرمایا کہ میں ساری دنیا دا نور ہاں، اگر تسی مینوں پا لو تے تسی وی چراغ دی طرح چمکو گے، دوسریاں دی مدد کرو گے، انہاں نال محبت رکھو گے تے انہاں دی تسلی دا باعث ہوو گے۔ پیارے بچوں، اس تاریخ تے برائی نال پری ہوئی دنیا چ سچے پیروکار نمک تے نور دی ماند نے۔ سو اگر اسی وی اے چاہنے ہاں کہ ساری زندگی چوں خداوند دا جلال ظاہر ہوئے، سانو ویکھ کے لوگ آسمانی باپ دی تمجید کرن، تے پھر سانو اے چاہیدا ہے کہ اسی اپنی زندگی چ محبت پیدا کریے، ایک دوسرے نال محبت کریے تے ایسی زندگی گزاریے جنوں ویکھ کے دوسرے لوگ ساڈے تو اچھا نمونہ حاصل کر سکن۔ سو بچو، میں امید کرنی ہاں کہ تھانوں اج دی بائبل کہانی پسند آئی ہوئے گی، تے میری یہ دعا ہے کہ خداوند خدا تھانوں توفیق دین کہ تسی وی اج دیاں گلاں تے عمل کر سکو۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
خداوند یسوع مسیح دے نام وچ سارے ساتھیاں نوں سلام۔ ساتھیو، ہن ویلے کہ اسی خدا دے کلام نوں سنیے، آو اسی اپنے ایمان دی مضبوطی تے ایمان دی ترقی دے لئی خداوند دے کلام نوں سننے آ۔ ساتھیو، اج اسی خداوند دے کلام چوں پترس رسول دے پہلے خط تے غور خوض کران گے۔ پترس رسول دا خط بائبل مقدس دے نویں عہد نامے دی 21ویں کتاب ہے۔ ਇਹਦੇ 5 ਅਬਵਾਬ ਤੇ 105 ਆਯਾਤ ਨੇ। ਸਾਥੀਓ, ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੀਆਂ ਵੀ ਗੱਲਾਂ ਪਾਇਆ ਜਾਂਦੀਆਂ ਨੇ ਤੇ ਅਸੀਂ ਵੇਖਦੇ ਹਾਂ ਕਿ ਇਸ ਖਤ ਵਿੱਚ ਪਤਰਸ ਰਸੂਲ ਯਿਸੂ ਮਸੀਹ ਦੇ ਦੁੱਖਾਂ ਨੂੰ ਬਾਰ ਬਾਰ ਬਿਆਨ ਕਰਦਾ ਹੈ ਕਿ ਉਹਨੇ ਕਿਉਂ ਇਨਸਾਨ ਦੀ ਖਾਤਿਰ ਦੁੱਖ ਉਠਾਏ। ਔਰ ਫਿਰ ਸਾਥੀਓ, ਖੁਦਾਮ ਦਾ ਬੰਦਾ ਪਤਰਸ ਰਸੂਲ ਆਪਣੇ ਇਸ ਖਤ ਵਿੱਚ ਨੇ ਪੈਦਾਇਸ਼, ਨਿਜਾਤ ਤੇ ਮਸੀਹ ਦੀ ਅਲੂਈਅਤ ਨੂੰ ਬੜੇ ਵਾਜ਼ਿਹ ਤੌਰ ਨਾਲ ਬਿਆਨ ਕਰਦਾ ਹੈ। ਸਾਥੀਓ, ਇਹ ਪਤਰਸ ਉਹੀ ਏ ਜਿਹਨੂੰ ਯਿਸੂ ਮਸੀਹ ਨੇ ਖੁਦ ਚੁਣਿਆ, ਜਿਹਦਾ ਸ਼ੁਮਾਰ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਹੁੰਦਾ ਹੈ। ਸੋ ਪਤਰਸ ਰਸੂਲ ਨੇ ਯਿਸੂ ਮਸੀਹ ਦੇ ਨਾਲ ਕਾਫੀ ਜ਼ਿਆਦਾ ਵਕਤ ਗੁਜ਼ਾਰਿਆ ਤੇ ਜੋ ਕੁਝ ਉਹਨੇ ਸੁਣਿਆ, ਜੋ ਕੁਝ ਉਹਨੇ ਵੇਖਿਆ, ਉਹਨੇ ਉਹਨਾਂ ਗੱਲਾਂ ਨੂੰ ਹੀ ਬਿਆਨ ਕੀਤਾ ਤੇ ਪਾਕ ਰੂਹ ਦੀ ਰਹਿਨਮਾਈ ਦੇ ਨਾਲ ਉਹਨੇ ਇਹ ਖਤ ਲਿਖਿਆ। ਸਾਥੀਓ, ਪਤਰਸ ਰਸੂਲ ਨੇ ਇਹ ਖਤ ਕਿਸੇ ਇੱਕ ਖਾਸ ਕਲੀਸਿਆ ਨੂੰ ਜਾਂ ਕਿਸੇ ਇੱਕ ਖਾਸ ਜਗ੍ਹਾ ਦੇ ਲਈ ਨਹੀਂ ਲਿਖਿਆ ਸੀ, ਬਲਕਿ ਪਲੂਸ ਰਸੂਲ ਨੇ ਇਹ ਖਤ ਇਮਾਨਦਾਰ ਲੋਕਾਂ ਦੇ ਲਈ ਲਿਖਿਆ ਜਿਹੜੇ ਜ਼ਿੰਦਾ ਖੁਦਾ ਦੀ ਇਬਾਦਤ ਕਰਦੇ ਸਨ, ਜਿਹੜੇ ਜ਼ਿੰਦਾ ਖੁਦਾ ਦੇ ਅੱਗੇ ਦੁਆ ਕਰਦੇ ਸਨ। ਸਾਥੀਓ, ਪਤਰਸ ਰਸੂਲ ਗਲੀਲ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ। ਪਤਰਸ ਰਸੂਲ ਦੇ ਬਾਪ ਦਾ ਨਾਮ ਯਹੂਨਾ ਸੀ, ਜਿਹਨੂੰ ਯੂਨਾ ਵੀ ਕਿਹਾ ਗਿਆ ਵੇ। ਸਾਥੀਓ, ਖੁਦਾਮਦੀ ਯਿਸੂ ਮਸੀਹ ਨੇ ਇਹਦਾ ਨਾਮ ਬਦਲ ਕੇ ਕਾਇਫਾ ਰੱਖਿਆ, ਜਿਹਨੂੰ ਯੂਨਾਨੀ ਵਿੱਚ ਪਤਰਸ ਕਹਿੰਦੇ ਨੇ। ਕਾਇਫਾ ਤੇ ਪਤਰਸ ਦੋਵਾਂ ਦਾ ਮਤਲਬ ਇਹ ਕੀ ਏ ਤੇ ਉਹ ਏ ਪੱਥਰ। ਸਾਥੀਓ, ਪਲੂਸ ਰਸੂਲ ਹਮੇਸ਼ਾ ਪਤਰਸ ਰਸੂਲ ਨੂੰ ਕਾਇਫਾ ਕਹਿ ਕੇ ਹੀ ਪੁਕਾਰਦਾ ਸੀ। ਸਾਥੀਓ, ਬੇਸ਼ੱਕ ਪਤਰਸ ਰਸੂਲ ਅਨਪੜ੍ਹ ਸੀ, ਕਿਉਂਕਿ ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 13 ਆਇਤ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਹੂਦਿਆਂ ਦੀ ਸਦਰੇ ਅਦਾਲਤ ਵਿੱਚ ਲੋਕਾਂ ਨੇ ਪਤਰਸ ਦੇ ਬਾਰੇ ਇਹ ਗੱਲ ਕਹੀ ਕਿ ਇਹ ਤੇ ਅਨਪੜ੍ਹ ਤੇ ਨਾਵਾਕਿਫ ਆਦਮੀ ਹੈ। ਸੋ ਹੋ ਸਕਦਾ ਹੈ ਕਿ ਪਤਰਸ ਨੇ ਇਹ ਖਤ ਕਿਸੇ ਕੋਲੋਂ ਲਿਖਵਾਇਆ ਹੋਏ, ਪਰ ਸਾਥੀਓ, ਹਕੀਕਤ ਵਿੱਚ ਇਹੀ ਮੁਸੰਨਿਫ ਹੈ। ਸੋ ਪਤਰਸ ਰਸੂਲ ਦਾ ਜਿਹੜਾ ਪਹਿਲਾ ਖਤ ਹੈ ਇਹ ਨਹਾਇਤ ਅਹਿਮੀਅਤ ਦਾ ਹਾਮਿਲ ਹੈ। ਇਹਦਾ ਜਿਹੜਾ ਮਰਕਜ਼ੀ ਪੈਗਾਮ ਜਾਂ ਮਰਕਜ਼ੀ ਖਿਆਲ ਹੈ ਉਹ ਇਹ ਵੇ ਕਿ ਯਿਸੂ ਮਸੀਹ ਨਿਜਾਤ ਦੇਹਿੰਦਾ ਹੈ ਜਿਹਨੇ ਸਾਡੇ ਲਈ ਦੁੱਖ ਉਠਾਇਆ ਤਾਂ ਕਿ ਅਸੀਂ ਸ਼ਿਫਾ ਪਾਈਏ। ਸਾਥੀਓ, ਪਤਰਸ ਰਸੂਲ ਪੇਸ਼ੇ ਦੇ ਲਿਹਾਜ਼ ਨਾਲ ਮਾਹਿਰ ਸੀ ਤੇ ਅਸੀਂ ਵੇਖਦੇ ਹਾਂ ਕਿ ਪਤਰਸ ਰਸੂਲ ਸ਼ਾਦੀਸ਼ੁਦਾ ਸੀ ਕਿਉਂਕਿ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਇਸ ਗੱਲ ਦਾ ਜ਼ਿਕਰ ਪਾਇਆ ਗਿਆ ਕਿ ਯਿਸੂ ਮਸੀਹ ਨੇ ਪਤਰਸ ਦੀ ਸੱਸ ਨੂੰ ਸ਼ਿਫਾ ਬਖਸ਼ੀ। ਸਾਥੀਓ, ਯਹੋਨਾ ਦੀ ਅੰਜੀਲ ਦੇ ਪਹਿਲੇ ਬਾਅਦ ਵਿੱਚ ਅਸੀਂ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਖੁਦ ਪਤਰਸ ਰਸੂਲ ਨੂੰ ਆਪਣੀ ਖਿਦਮਤ ਦੇ ਲਈ ਆਪਣੇ ਕੰਮ ਦੇ ਲਈ ਚੁਣਿਆ। ਜਦੋਂ ਸ਼ਮਾਉਨ ਤੇ ਇੰਦਰਿਆਸ ਦੋਵੇਂ ਭਰਾ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਸ਼ਾਗਿਰਦ ਸਨ, ਉਸ ਵੇਲੇ ਇੰਦਰਿਆਸ ਨੇ ਆਪਣੇ ਭਰਾ ਸ਼ਮਾਉਨ ਪਤਰਸ ਨੂੰ ਇਹ ਗੱਲ ਕਹੀ ਕਿ ਸਾਨੂੰ ਮਸੀਹ ਮਿਲ ਗਿਆ ਹੈ। ਸੋ ਇਹ ਗੱਲ ਸੁਣ ਕੇ ਉਹ ਵੀ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ। ਇਹ ਪਤਰਸ ਰਸੂਲ ਦੀ ਪਹਿਲੀ ਮੁਲਾਕਾਤ ਸੀ। ਖੁਦਾਵੰਦ ਯਿਸੂ ਮਸੀਹ ਨੇ ਜਦੋਂ ਪਤਰਸ ਨੂੰ ਆਪਣਾ ਸ਼ਾਗਿਰਦ ਬਣਾਇਆ, ਅਸੀਂ ਵੇਖਦੇ ਹਾਂ ਕਿ ਉਸ ਵੇਲੇ ਪਤਰਸ ਨੂੰ ਰਸੂਲ ਦਾ ਲਕਬ ਮਿਲਿਆ, ਖਿਤਾਬ ਮਿਲਿਆ। ਸਾਥੀਓ, ਰਸੂਲਾਂ ਦੀ ਫਹਿਰਿਸਤ ਵਿੱਚ ਅਸੀਂ ਵੇਖਦੇ ਕਿ ਪਤਰਸ ਰਸੂਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੇ ਜਦੋਂ ਰਸੂਲਾਂ ਕੋਲੋਂ ਕੋਈ ਸਵਾਲ ਕੀਤਾ ਜਾਂਦਾ ਸੀ ਉਸ ਵੇਲੇ ਸਭ ਤੋਂ ਪਹਿਲਾਂ ਜਵਾਬ ਵੀ ਪਤਰਸ ਰਸੂਲ ਹੀ ਦਿੰਦਾ ਸੀ ਤੇ ਜਦੋਂ ਰਸੂਲਾਂ ਨੂੰ ਕੋਈ ਸਵਾਲ ਕਰਨ ਦਾ ਮੌਕਾ ਮਿਲਦਾ ਸੀ ਉਸ ਵੇਲੇ ਸਭ ਤੋਂ ਪਹਿਲਾਂ ਪਤਰਸ ਰਸੂਲ ਹੀ ਸਵਾਲ ਕਰਦਾ ਸੀ ਤੇ ਅਸੀਂ ਵੇਖਦੇ ਕਿ ਸਿਰਫ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਨੂੰ ਸ਼ੈਤਾਨ ਕਹਿ ਕੇ ਪੁਕਾਰਿਆ ਤੇ ਸਾਥੀਓ, ਰਸੂਲਾਂ ਚੋਂ ਸਿਰਫ ਪਤਰਸ ਰਸੂਲ ਹੀ ਸੀ ਜਿਹੜਾ ਕਿ ਪਾਣੀ ਤੇ ਚੱਲਿਆ ਤੇ ਅਸੀਂ ਵੇਖਦੇ ਕਿ ਇਹ ਪਤਰਸ ਸੀ ਜਿਹਨੇ ਯਿਸੂ ਮਸੀਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਿਪਾਹੀ ਯਿਸੂ ਮਸੀਹ ਨੂੰ ਪਕੜਨ ਦੇ ਲਈ ਆਏ ਤੇ ਉਹਨੇ ਹੀ ਤਲਵਾਰ ਇੱਕ ਸਿਪਾਹੀ ਤੇ ਚਲਾਈ। ਸੋ ਸਾਥੀਓ, ਇਸ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਪਤਰਸ ਰਸੂਲ ਬੜਾ ਹੀ ਤੇਜ਼, ਬੜਾ ਜ਼ਹੀਨ ਤੇ ਜਲਦਬਾਜ਼ ਬੰਦਾ ਸੀ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਆਪਣੇ ਜਲਾਲ ਦੇ ਲਈ, ਆਪਣੀ ਖਿਦਮਤ ਦੇ ਲਈ ਇਸਤੇਮਾਲ ਕੀਤਾ। ਬੇਸ਼ੱਕ ਸਾਥੀਓ, ਇੱਕ ਮੌਕੇ ਤੇ ਪਤਰਸ ਰਸੂਲ ਨੇ ਯਿਸੂ ਮਸੀਹ ਦਾ 3 ਵਾਰ ਇਨਕਾਰ ਕੀਤਾ, ਪਰ ਅਸੀਂ ਵੇਖਦੇ ਕਿ ਉਹਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਉਹਦੇ ਕੋਲੋਂ ਗਲਤੀ ਹੋਈ ਹੈ, ਉਹਦੇ ਕੋਲੋਂ ਗੁਨਾਹ ਹੋਇਆ ਹੈ, ਉਹਨੇ ਸੱਚੇ ਦਿਲ ਤੋਂ ਮਾਫ਼ੀ ਮੰਗੀ, ਤੋਬਾ ਕੀਤੀ ਤੇ ਦਲੇਰੀ ਦੇ ਨਾਲ ਫਿਰ ਉਹਨੇ ਜਦੋਂ ਲੋਕਾਂ ਦੇ ਸਾਹਮਣੇ ਖੁਦਾ ਦਾ ਕਲਾਮ ਪੇਸ਼ ਕੀਤਾ, ਉਸ ਵੇਲੇ ਬਹੁਤ ਸਾਰੇ ਲੋਕ ਯਿਸੂ ਮਸੀਹ ਤੇ ਮੰਨ ਲਿਆਏ। ਸਾਥੀਓ, ਪਤਰਸ ਰਸੂਲ ਨੇ ਹੀ ਈਦੀ ਪੈਂਤੀਕੋਸਤ ਵਾਲੇ ਦਿਨ ਲੋਕਾਂ ਨੂੰ ਕਲਾਮ ਸੁਣਾਇਆ, ਔਰ ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਦੇ ਆਸਮਾਨ ਤੇ ਚਲੇ ਜਾਣ ਦੇ ਬਾਅਦ ਪਤਰਸ ਰਸੂਲ ਨੇ ਹੀ ਇੱਕ ਲੰਗੜੇ ਨੂੰ ਸ਼ਿਫਾ ਬਖਸ਼ੀ ਤੇ ਜਦੋਂ ਹਨਾਨੀਆ ਤੇ ਸਫੀਰਾ ਨੇ ਪਤਰਸ ਰਸੂਲ ਦੇ ਨਾਲ ਝੂਠ ਬੋਲਿਆ, ਉਸ ਵੇਲੇ ਅਸੀਂ ਵੇਖਦੇ ਕਿ ਹਨਾਨੀਆ ਤੇ ਸਫੀਰਾ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਮਿਲੀ। ਸੋ ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਵੇਖਦੇ ਕਿ ਬੜੇ ਵਾਜ਼ਿਹ ਤੌਰ ਨਾਲ ਪਤਰਸ ਰਸੂਲ ਦੀ ਜ਼ਿੰਦਗੀ ਨੂੰ, ਉਹਦੀ ਖਿਦਮਤ ਨੂੰ, ਉਹਦੇ ਕੰਮਾਂ ਨੂੰ ਬਿਆਨ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਇਹ ਖੁਦਾ ਦਾ ਵਫ਼ਾਦਾਰ ਤੇ ਸੱਚਾ ਖਾਦਮ ਸੀ। ਸਾਥੀਓ, ਪਤਰਸ ਰਸੂਲ ਨੇ ਇਮਾਨਦਾਰ ਲੋਕਾਂ ਨੂੰ ਆਪਣੇ ਖਾਤ ਦੇ ਜ਼ਰੀਏ ਨਾਲ ਇਹ ਗੱਲ ਦੱਸਣਾ ਚਾਹੀ ਕਿ ਖੁਦਾ ਚਾਹੁੰਦਾ ਹੈ ਕਿ ਉਹਦੇ ਲੋਕ ਨਿਜਾਤ ਪਾਉਂਦੇ ਹੋਇਆਂ ਇਸ ਦੁਨੀਆ ਵਿੱਚ ਇੱਕ ਕਾਮਿਲ ਜ਼ਿੰਦਗੀ ਗੁਜ਼ਾਰਨ ਤੇ ਮਸੀਹ ਦੇ ਜਲਾਲ ਨੂੰ ਜ਼ਾਹਿਰ ਕਰਨ। ਸਾਥੀਓ, ਅਸੀਂ ਪਤਰਸ ਰਸੂਲ ਦੇ ਖੱਤ ਵਿੱਚ ਰਸੂਲੀ ਸਲਾਮ ਦੁਆ, ਫਿਰ ਨਈ ਪਦਾਇਸ਼, ਈਮਾਨ ਦੇ ਲਈ ਖੁਦਾ ਦੀ ਤਾਰੀਫ, ਫਿਰ ਨਿਜਾਤ ਦੀ ਬਾਬਤ ਨਬੀਆਂ ਦੀ ਤਹਿਕੀਕ, ਔਰ ਫਿਰ ਇਸ ਖੱਤ ਵਿੱਚ ਅਸੀਂ ਇਸ ਗੱਲ ਦੀ ਵੀ ਹਦਾਇਤ ਪਾਉਂਦੇ ਹਾਂ ਕਿ ਅਸੀਂ ਪੁਰਾਣੀ ਖਾਹਿਸ਼ਾਂ ਦੇ ਤਾਬੇ ਨਾ ਰਹੀਏ, ਪਾਕ ਹੋਈਏ, ਤਰਫਦਾਰੀ ਨਾ ਕਰੀਏ ਤੇ ਖੁਦਾ ਦੇ ਕਲਾਮ ਤੇ ਕਾਇਮ ਰਹੀਏ, ਕਿਉਂਕਿ ਖੁਦਾ ਦਾ ਕਲਾਮ ਦਾ ਤਬਦੀਲ ਹੈ। ਖੁਦਾ ਦਾ ਬੰਦਾ ਪਤਰਸ ਰਸੂਲ ਆਪਣੇ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਵੀ ਨਸੀਹਤ ਕਰਦਾ ਹੈ ਕਿ ਤੁਸੀਂ ਬੁਰੇ ਕੰਮਾਂ ਤੋਂ ਦੂਰ ਰਹੋ ਤੇ ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਓ। ਫਿਰ ਪਤਰਸ ਰਸੂਲ ਆਪਣੇ ਇਸ ਖੱਤ ਵਿੱਚ ਯਿਸੂ ਮਸੀਹ ਨੂੰ ਕੀਮਤੀ ਪੱਥਰ ਦੇ ਤੌਰ ਨਾਲ ਪੇਸ਼ ਕਰਦਾ ਹੈ। ਫਿਰ ਪਤਰਸ ਰਸੂਲ ਆਪਣੇ ਪਹਿਲੇ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਹੈ ਕਿ ਅਸੀਂ ਖੁਦਾ ਦੀ ਖਾਸ ਉਮਤ ਹਾਂ। ਸੋ ਅਸੀਂ ਆਪਣੇ ਆਪ ਨੂੰ ਇਸ ਦੁਨੀਆਂ ਵਿੱਚ ਪਰਦੇਸੀ ਜਾਣ ਕੇ ਨੇਕ ਚਾਲ ਚਲਨ ਅਪਣਾਈਏ। ਫਿਰ ਪਤਰਸ ਰਸੂਲ ਇਮਾਨਦਾਰ ਲੋਕਾਂ ਨੂੰ, ਖੁਦਾ ਦੇ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਤੁਸੀਂ ਆਪਣੀ ਹਕੂਮਤ ਦੇ ਤਾਬੇ ਰਹੋ ਤੇ ਨੌਕਰਾਂ ਨੂੰ ਹਦਾਇਤ ਕਰਦਾ ਕਿ ਤੁਸੀਂ ਆਪਣੇ ਮਾਲਕਾਂ ਦੇ ਤਾਬੇ ਰਹੋ। ਔਰ ਫਿਰ ਪਤਰਸ ਰਸੂਲ ਨੇ ਮਸੀਹ ਦੇ ਦੁੱਖਾਂ ਨੂੰ ਵੀ ਬਿਆਨ ਕੀਤਾ ਕਿ ਇਹ ਸਾਡੇ ਲਈ ਨਮੂਨਾ ਨੇ। ਪਤਰਸ ਰਸੂਲ ਇਸ ਖੱਤ ਵਿੱਚ ਮੀਆਂ ਬੀਵੀ ਦੇ ਲਈ ਵੀ ਇਹ ਹਦਾਇਤ ਲਿਖਦਾ ਕਿ ਬੀਵੀਆਂ ਆਪਣੇ ਸ਼ੋਹਰ ਦੇ ਤਾਬੇ ਰਹਿਣ ਤੇ ਜਿਹੜੇ ਸ਼ੋਹਰ ਨੇ ਉਹ ਆਪਣੀ ਬੀਵੀਆਂ ਦੀ ਇੱਜ਼ਤ ਕਰਨ। ਸਾਥੀਓ, ਇਸ ਖੱਤ ਵਿੱਚ ਅਸੀਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਅਸੀਂ ਬਦੀ ਤੋਂ ਬਚੀਏ ਤੇ ਨੇਕੀ ਦੀ ਰਾਹ ਨੂੰ ਅਪਣਾਈਏ, ਨੇਕੀ ਕਰਕੇ ਦੁੱਖ ਉਠਾਈਏ, ਨਾ ਕਿ ਬਦੀ ਕਰਕੇ ਦੁੱਖ ਉਠਾਈਏ। ਖੁਦਾਵੰਦ ਦਾ ਬੰਦਾ ਪਤਰਸ ਰਸੂਲ ਇਸ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਹੈ ਕਿ ਬੇਸ਼ੱਕ ਯਿਸੂ ਮਸੀਹ ਨੇ ਕੈਦੀ ਰੂਹਾਂ ਵਿੱਚ ਮੁਨਾਦੀ ਕੀਤੀ, ਪਰ ਉਸ ਵੇਲੇ ਜਦੋਂ ਖੁਦਾ ਤਹੱਮਲ ਕਰਕੇ ਨੂੰਹ ਦੇ ਵੇਲੇ ਠਹਿਰਿਆ ਹੋਇਆ ਸੀ। ਸਾਥੀਓ, ਕਈ ਲੋਕਾਂ ਦਾ ਖਿਆਲ ਹੈ ਕਿ ਯਿਸੂ ਮਸੀਹ ਨੇ ਆਪਣੀ ਮੌਤ ਦੇ ਵੇਲੇ ਕਬਰ ਵਿੱਚ ਜਾ ਕੇ ਕੈਦੀ ਰੂਹਾਂ ਵਿੱਚ ਮੁਨਾਦੀ ਕੀਤੀ, ਯਾਨੀ ਕਿ ਉਹਨਾਂ ਰੂਹਾਂ ਵਿੱਚ ਜਿਹੜੀਆਂ ਕਿ ਆਲਮੇ ਅਰਵਾਹ ਵਿੱਚ ਨੇ। ਕਈ ਲੋਕਾਂ ਦਾ ਖਿਆਲ ਹੈ ਕਿ ਮਰਨ ਦੇ ਬਾਅਦ ਇਨਸਾਨ ਦੀ ਰੂਹ ਆਲਮੇ ਅਰਵਾਹ ਵਿੱਚ ਚਲੀ ਜਾਂਦੀ ਹੈ, ਜਬਕਿ ਸਾਥੀਓ ਖੁਦਾ ਦਾ ਬੰਦਾ ਪਤਰਸ ਰਸੂਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਕੈਦੀ ਰੂਹਾਂ ਉਹ ਨੇ ਜਿਹੜੀਆਂ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਤੇ ਪਤਰਸ ਰਸੂਲ ਨੂੰਹ ਦੇ ਦੌਰ ਦੀ ਗੱਲ ਕਰਦਾ ਹੈ ਕਿ ਉਸ ਵੇਲੇ ਮਸੀਹਸੂ ਨੇ ਆਪਣੇ ਬੰਦਾ ਨੂੰਹ ਦੇ ਜ਼ਰੀਏ ਨਾਲ ਮੁਨਾਦੀ ਕੀਤੀ ਤੇ ਉਸ ਵੇਲੇ ਸਿਰਫ 8 ਜਾਨਾਂ ਬਚੀਆਂ, ਨੂੰਹ ਤੇ ਉਹਦਾ ਖਾਨਦਾਨ। ਸਾਥੀਓ ਪਤਰਸ ਰਸੂਲ ਇਸ ਖਤ ਵਿੱਚ ਯਿਸੂ ਮਸੀਹ ਦੀ ਸਰਫਰਾਜ਼ੀ ਨੂੰ ਵੀ ਬਿਆਨ ਕਰਦਾ ਹੈ। ਪਤਰਸ ਰਸੂਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਤੁਸੀਂ ਗੈਰ ਕੌਮਾਂ ਦੇ ਵਾਂਗੂ ਨਾ ਬਣੋ ਜਿਹੜੇ ਕਿ ਬੁਰੇ ਕੰਮ ਕਰਦੇ ਨੇ। ਪਤਰਸ ਰਸੂਲ ਆਪਣੇ ਇਸ ਖਤ ਵਿੱਚ ਇਹ ਵੀ ਗੱਲ ਲਿਖਦਾ ਹੈ ਕਿ ਦੁਆ, ਮੁਹੱਬਤ ਤੇ ਈਮਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮ ਜਾਣੋ, ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਔਰ ਫਿਰ ਖੁਦਾ ਦਾ ਬੰਦਾ ਪਤਰਸ ਰਸੂਲ ਇਹ ਵੀ ਗੱਲ ਕਹਿੰਦਾ ਹੈ ਕਿ ਮੁਸੀਬਤ ਤੋਂ ਨਾ ਡਰੋ। ਸਾਥੀਓ ਜਿਵੇਂ ਕਿ ਪਤਰਸ ਰਸੂਲ ਇੱਕ ਨਿਗਹਬਾਨ ਸੀ, ਲੀਡਰ ਸੀ, ਪਾਸਬਾਨ ਸੀ, ਲੋਕਾਂ ਦੀ ਮਦਦ ਰਹਿਨਮਾਈ ਕਰਦਾ ਸੀ, ਇਸ ਲਈ ਅਸੀਂ ਵੇਖਦੇ ਹਾਂ ਕਿ ਪਤਰਸ ਰਸੂਲ ਆਪਣੇ ਇਸ ਪਹਿਲੇ ਖਤ ਵਿੱਚ ਬਜ਼ੁਰਗਾਂ ਦੇ ਲਈ, ਪਾਸਬਾਨਾਂ ਦੇ ਲਈ ਖਾਸ ਪੈਗਾਮ ਲਿਖਦਾ ਹੈ ਕਿ ਉਹ ਲੋਕਾਂ ਦੀ ਸਿਹਤ ਔਰ ਨਾਲ ਰਹਿਨਮਾਈ ਕਰਨ। ਔਰ ਫਿਰ ਪਤਰਸ ਰਸੂਲ ਨੌਜਵਾਨਾਂ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਬਜ਼ੁਰਗਾਂ ਦੇ ਤਾਬੇ ਰਹੋ, ਆਪਣੀਆਂ ਫਿਕਰਾਂ ਖੁਦਾ ਤੇ ਛੱਡ ਦਵੋ ਕਿਉਂਕਿ ਖੁਦਾ ਨੂੰ ਤੁਹਾਡੀ ਫਿਕਰ ਹੈ। ਔਰ ਫਿਰ ਪਤਰਸ ਰਸੂਲ ਇਹ ਵੀ ਗੱਲ ਕਹਿੰਦਾ ਕਿ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਭੱਜ ਜਾਏਗਾ। ਸਾਥੀਓ ਪਤਰਸ ਰਸੂਲ ਆਪਣੇ ਇਸ ਖਤ ਵਿੱਚ ਸਲਵਾਨਸ ਤੇ ਮਰਕਸ ਦੀ ਵੀ ਤਾਰੀਫ ਕਰਦਾ ਹੈ। ਸੋ ਸਾਥੀਓ ਅਸੀਂ ਜ਼ਰੂਰ ਪਤਰਸ ਰਸੂਲ ਦਾ ਪਹਿਲਾ ਖਤ ਪੜ੍ਹੀਏ, ਇਹਦਾ ਮੁਤਾਲਾ ਕਰੀਏ, ਕਿਉਂਕਿ ਇਹ ਖਤ ਇਮਾਨਦਾਰ ਲੋਕਾਂ ਨੂੰ ਲਿਖਿਆ ਗਿਆ ਹੈ। ਸੋ ਇਹ ਖਤ ਸਾਡੇ ਲਈ ਏ ਕਿਉਂਕਿ ਅਸੀਂ ਇਸ ਦੁਨੀਆ ਵਿੱਚ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਠਹਿਰੀਏ। ਸਾਥੀਓ ਪਤਰਸ ਰਸੂਲ ਦਾ ਜਿਹੜਾ ਪਹਿਲਾ ਖਤ ਏ, ਇਹਦੇ ਵਿੱਚ ਖੁਦਾ ਦੇ ਨਾਲ ਇਮਾਨਦਾਰਾਂ ਦਾ ਤਾਲੁਕ ਬੜੇ ਵਾਜ਼ਿਹ ਤੌਰ ਨਾਲ ਬਿਆਨ ਕੀਤਾ ਗਿਆ ਹੈ। ਔਰ ਫਿਰ ਇਮਾਨਦਾਰਾਂ ਦਾ ਦੂਜਿਆਂ ਦੇ ਨਾਲ ਕਿਵੇਂ ਦਾ ਤਾਲੁਕ ਹੋਣਾ ਚਾਹੀਦਾ ਹੈ, ਇਹਨੂੰ ਵੀ ਬਿਆਨ ਕੀਤਾ ਗਿਆ ਹੈ। ਇਸ ਖਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਦੁੱਖਾਂ ਵਿੱਚ ਇਮਾਨਦਾਰਾਂ ਦਾ ਰਵੱਈਆ ਕਿਵੇਂ ਦਾ ਹੋਣਾ ਚਾਹੀਦਾ ਹੈ। ਸੋ ਸਾਥੀਓ ਅਗਰ ਅਸੀਂ ਆਪਣਾ ਤਾਲੁਕ ਖੁਦਾ ਦੇ ਨਾਲ ਮਜ਼ਬੂਤ ਕਰਨਾ ਚਾਹੁੰਦੇ ਹਾਂ, ਹਮੇਸ਼ਾ ਤੱਕ ਜੁੜੇ ਰਹਿਣਾ ਚਾਹੁੰਦੇ ਹਾਂ, ਅਗਰ ਅਸੀਂ ਆਪਣੇ ਦੂਜੇ ਭੈਣਾਂ ਭਰਾਵਾਂ ਨਾਲ, ਇਮਾਨਦਾਰ ਲੋਕਾਂ ਨਾਲ ਆਪਣਾ ਤਾਲੁਕ ਮਜ਼ਬੂਤ ਕਰਨਾ ਚਾਹੁੰਦੇ ਹਾਂ, ਔਰ ਫਿਰ ਇਹ ਕਿ ਅਸੀਂ ਇਸ ਦੁਨੀਆਂ ਵਿੱਚ ਅਗਰ ਕਾਮਿਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਤਾਂ ਫਿਰ ਸਾਥੀਓ ਅਸੀਂ ਜ਼ਰੂਰ ਇਸ ਖਤ ਦਾ ਮੁਤਾਲਾ ਕਰੀਏ, ਅਸੀਂ ਜ਼ਰੂਰ ਪਤਰਸ ਰਸੂਲ ਦੀ ਇਸ ਕਿਤਾਬ ਨੂੰ ਪੜ੍ਹੀਏ, ਤਾਂ ਕਿ ਅਸੀਂ ਖੁਦਾ ਨਾਲ, ਇਨਸਾਨ ਨਾਲ ਆਪਣਾ ਤਾਲੁਕ ਮਜ਼ਬੂਤ ਬਣਾ ਸਕੀਏ, ਮੁਹੱਬਤ ਕਰ ਸਕੀਏ ਅਤੇ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਅਤੇ ਸਾਥੀਓ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਦੇ ਸਫ਼ਾ ਨੰਬਰ 486 ਵਿੱਚ ਇਸ ਗੱਲ ਨੂੰ ਲਿਖਦੀ ਹੈ ਕਿ ਰਸੂਲ ਦਾ ਕਲਾਮ ਹਰ ਜ਼ਮਾਨੇ ਦੇ ਇਮਾਨਦਾਰ ਲੋਕਾਂ ਦੇ ਲਈ ਲਿਖਿਆ ਗਿਆ ਹੈ ਅਤੇ ਇਹਦੀ ਅਹਿਮੀਅਤ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਉਸ ਵੇਲੇ ਅਹਿਮ ਹੋ ਜਾਂਦੀ ਹੈ ਜਦੋਂ ਉਹ ਆਖਰੀ ਜ਼ਮਾਨੇ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਔਰ ਫਿਰ ਮਜ਼ੀਦ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਗੱਲ ਕਹਿੰਦੀ ਹੈ ਕਿ ਰਸੂਲ ਨੇ ਆਪਣੇ ਖਤਾਂ ਦੇ ਜ਼ਰੀਏ ਨਾਲ ਇਮਾਨਦਾਰਾਂ ਨੂੰ ਸਿਖਾਉਣਾ ਚਾਹਿਆ ਹੈ ਕਿ ਆਪਣੇ ਜ਼ਿਹਨ ਔਰ ਦਿਮਾਗ ਫਜ਼ੂਲ ਗੱਲਾਂ ਵੱਲ ਨਾ ਲਗਾਓ ਤੇ ਨਾ ਹੀ ਆਪਣੀ ਕੁਵਤ ਫਜ਼ੂਲ ਤੇ ਬੇਫਾਇਦਾ ਸ਼ੈਵਾਂ ਦੇ ਲਈ ਸਰਫ ਕਰੋ। ਉਹ ਸਾਰੇ ਮਸੀਹ ਜਿਹੜੇ ਅਬਲੀਸ ਤੋਂ ਮਹਿਫੂਜ਼ ਰਹਿਣਾ ਚਾਹੁੰਦੇ ਨੇ, ਉਹ ਉਹਨਾਂ ਗੱਲਾਂ ਤੋਂ ਦੂਰ ਰਹਿਣ ਜਿਹੜੀਆਂ ਗੱਲਾਂ ਉਹਨਾਂ ਦੇ ਜ਼ਿਹਨ ਨੂੰ ਜਾਂ ਦਿਲ ਨੂੰ ਨਾਪਾਕ ਕਰ ਸਕਦੀਆਂ ਨੇ। ਔਰ ਫਿਰ ਸਾਥੀ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਇਹ ਵੀ ਗੱਲ ਕਹਿੰਦੀ ਹੈ ਕਿ ਪਤਰਸ ਰਸੂਲ ਨੇ ਇਮਾਨਦਾਰਾਂ ਨੂੰ ਖਾਸ ਤੌਰ ਨਾਲ ਉਸ ਵੇਲੇ ਲਿਖਿਆ ਜਦੋਂ ਕਲੀਸਿਆ ਨੂੰ ਸਖ਼ਤ ਆਜ਼ਮਾਇਸ਼ਾਂ ਦਾ ਸਾਹਮਣਾ ਸੀ। ਸੋ ਸਾਥੀਓ ਇਹ ਗੱਲ ਸੱਚ ਹੈ ਕਿ ਪਤਰਸ ਰਸੂਲ ਦਾ ਇਹ ਖਤ ਖਾਸ ਤੌਰ ਨਾਲ ਉਸ ਵੇਲੇ ਲਿਖਿਆ ਗਿਆ ਜਦੋਂ ਕਲੀਸਿਆ ਯਾਨੀ ਕਿ ਇਮਾਨਦਾਰ ਲੋਕ ਸਖ਼ਤ ਆਜ਼ਮਾਇਸ਼ਾਂ ਤੋਂ ਗੁਜ਼ਰਦੇ ਸਨ। ਸੋ ਪਤਰਸ ਰਸੂਲ ਆਪਣੇ ਇਸ ਖਤ ਦੇ ਜ਼ਰੀਏ ਨਾਲ ਦਰਖਾਸਤ ਕਰਦਾ ਹੈ ਕਿ ਤੁਸੀਂ ਸ਼ੈਤਾਨ ਵੱਲ ਨਹੀਂ, ਮੁਸੀਬਤਾਂ ਵੱਲ ਨਹੀਂ, ਬਲਕਿ ਯਿਸੂ ਮਸੀਹ ਵੱਲ ਵੇਖੋ ਜਿਹਦੇ ਮਾਰ ਖਾਣ ਨਾਲ ਅਸਾਂ ਸ਼ਿਫਾ ਪਾਈਏ। ਸੋ ਸਾਥੀਓ ਇਹ ਕਲਾਮ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਹੈ, ਇਮਾਨ ਦੀ ਮਜ਼ਬੂਤੀ ਦੇ ਲਈ ਹੈ। ਸੋ ਇਸ ਲਈ ਅਸੀਂ ਪਤਰਸ ਰਸੂਲ ਦੇ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ, ਇਹਨੂੰ ਜ਼ਰੂਰ ਪੜ੍ਹੀਏ। ਸਾਥੀਓ ਮੇਰਾ ਇਮਾਨ ਹੈ ਅਤੇ ਮੈਂ ਪੂਰੇ ਇਮਾਨ ਦੇ ਨਾਲ ਤੁਹਾਨੂੰ ਯਕੀਨ ਦਿਲਾਉਣਾ ਵਾਂ ਕਿ ਤੁਸੀਂ ਇਸ ਕਿਤਾਬ ਨੂੰ ਪੜ੍ਹ ਕੇ ਜ਼ਰੂਰ ਬਰਕਤ ਪਾਓਗੇ। ਪਤਰਸ ਰਸੂਲ ਦਾ ਇਹ ਖਤ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਬੇਹੱਦ ਜ਼ਰੂਰੀ ਹੈ। ਇਹਦੇ ਵਿੱਚ ਖੁਦਾ ਦਾ ਮੁਕਾਸ਼ਫਾ ਪਾਇਆ ਜਾਂਦਾ ਹੈ, ਇਹਦੇ ਵਿੱਚ ਖੁਦਾ ਦੀ ਕਾਮਿਲ ਮਰਜ਼ੀ ਪਾਈ ਜਾਂਦੀ ਹੈ। ਇਸ ਕਿਤਾਬ ਵਿੱਚ ਖੁਦਾ ਦੇ ਜਲਾਲ ਹੈ, ਖੁਦਾ ਦੀ ਕੁਦਰਤ ਹੈ, ਉਹਦਾ ਕਲਾਮ ਹੈ। ਸੋ ਅਸੀਂ ਇਸ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ 'ਤੇ ਅਮਲ ਕਰੀਏ ਤਾਂ ਕਿ ਖੁਦਾਵੰਦ ਦਾ ਜਲਾਲ, ਉਹਦੀ ਕੁਦਰਤ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ ਅਤੇ ਅਸੀਂ ਉਹਦੇ ਕੋਲੋਂ ਬਰਕਤ ਪਾਉਣ ਵਾਲੇ ਬਣੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਜ਼ਰੂਰ ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਪੜ੍ਹੋ, ਤੁਸੀਂ ਜ਼ਰੂਰ ਪਤਰਸ ਰਸੂਲ ਦੇ ਇਸ ਖੱਤ ਦਾ ਮੁਤਾਲਾ ਕਰੋ ਤਾਂ ਕਿ ਤੁਸੀਂ ਖੁਦਾ ਦੇ ਕਲਾਮ ਦੀਆਂ ਗਹਿਰੀਆਂ ਗੱਲਾਂ ਨੂੰ ਜਾਣ ਸਕੋ, ਇਸ ਗੱਲ ਤੋਂ ਵਾਕਿਫ ਹੋ ਸਕੋ ਕਿ ਮਸੀਹ ਯਸੂ ਨੇ ਤੁਹਾਡੇ ਲਈ ਕਿਸ ਤਰ੍ਹਾਂ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀ, ਮਸੀਹ ਯਸੂ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ ਤੇ ਤੁਹਾਨੂੰ ਕੀ ਕੁਝ ਕਰਨ ਦੀ ਜ਼ਰੂਰਤ ਹੈ। ਆਓ ਸਾਥੀਓ, ਅਸੀਂ ਖੁਦਾਵੰਦ ਦੇ ਅੱਗੇ ਦੁਆ ਕਰੀਏ ਕਿ ਖੁਦਾਵੰਦ ਸਾਡੀ ਮਦਦ ਰਹਿਨਮਾਈ ਕਰੇ ਤਾਂ ਕਿ ਅਸੀਂ ਉਹਦੇ ਕਲਾਮ ਦਾ ਮੁਤਾਲਾ ਕਰੀਏ, ਉਹਦੇ ਕਲਾਮ ਨੂੰ ਪੜ੍ਹੀਏ, ਸੁਣੀਏ, ਉਹਦੇ 'ਤੇ ਅਮਲ ਕਰੀਏ ਤਾਂ ਕਿ ਅਸੀਂ ਆਪਣੇ ਲਈ, ਆਪਣੇ ਖਾਨਦਾਨ ਦੇ ਲਈ ਖੁਦਾਵੰਦ ਕੋਲੋਂ ਬਰਕਤ ਪਾਉਣ ਵਾਲ ਬਣੀਏ ਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਫਜ਼ਲ ਦੇ ਕੇ ਅਸੀਂ ਐ ਖੁਦਾਵੰਦ ਤੇਰੇ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ ਤਾਂ ਕਿ ਅਸੀਂ ਆਪਣਾ ਤਾਲੁਕ ਤੇਰੇ ਨਾਲ ਮਜ਼ਬੂਤ ਬਣਾਉਣ ਵਾਲ ਬਣੀਏ। ਦੂਜੇ ਇਮਾਨਦਾਰ ਲੋਕਾਂ ਨਾਲ ਅਸੀਂ ਆਪਣੇ ਤਾਲੁਕ ਨੂੰ ਮਜ਼ਬੂਤ ਬਣਾਈਏ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਇੱਕ ਬਿਹਤਰ ਜ਼ਿੰਦਗੀ ਗੁਜ਼ਾਰਨ ਵਾਲ ਬਣੀਏ। ਐ ਖੁਦਾਵੰਦ, ਸਾਡੀ ਖਾਮੀਆਂ ਤੋਂ, ਸਾਡੀ ਕਮਜ਼ੋਰੀਆਂ ਤੋਂ ਆਪਣੇ ਜਲਾਲ ਨੂੰ ਜ਼ਾਹਿਰ ਕਰ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਤੂੰ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਅੱਜ ਦਾ ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਦੀ ਇਸ ਮੁਸੀਬਤ ਨਾਲ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।